ਸਾਧ ਸੰਗਤ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਉਹ ਦੂਸਰੀ ਵਾਰ ਦੀ ਸ਼ੁਰੂਆਤ ਕਰ ਰਹੇ ਨੇ। ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਉਹਨਾਂ ਵਾਰਾਂ ਦੇ ਵਿੱਚੋਂ ਪਹਿਲੀ ਵਾਰ ਦੀ ਵਿਆਖਿਆ ਸਮਾਪਤ ਹੋ ਚੁੱਕੀ ਹੈ, ਜਿਸ ਦੀਆਂ 49 ਪੌੜੀਆਂ ਹਨ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਸਦਕਾ 49 ਪੌੜੀਆਂ ਦੀ ਵਿਚਾਰ ਅਰਥਾਤ ਪਹਿਲੀ ਵਾਰ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਦੂਸਰੀ ਵਾਰ ਦੀ ਪਹਿਲੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਆਪ ਨੜੈ ਹੱਥ ਆਰਸੀ ਆਪੇ ਹੀ ਦੇਖੈ, ਆਪੇ ਦੇਖ ਦਿਖਾਏਂਦਾ ਛੇ ਦਰਸ਼ਨ ਭੇਖੈ, ਜਿਹਾ ਮੂੰਹ ਕਰ ਭਾਲਦਾ ਤੇ ਵੇਹੈ ਲੇਖੈ, ਹੱਸੇ ਹੱਸਦਾ ਦੇਖੀਐ ਸੋ ਰੂਪ ਸਰੇਖੈ, ਰੋਂਦੇ ਦਿਸੇ ਰੋਮਦਾ ਹੋਏ ਨਿਮਖ ਨਿਮੇਖੈ, ਆਪੇ ਆਪ ਵਰਤਦਾ ਸਤ ਸੰਗ ਵਸੇਖੈ, ਆਪੇ ਆਪ ਵਰਤਦਾ ਸਤ ਸੰਗ ਵਸੇਖੈ। ਆਪ ਨੜੇ ਹੱਥ ਆਰਸੀ ਆਪੇ ਹੀ ਦੇਖੈ, ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੇ ਆਪਣੇ ਹੀ ਹੱਥ ਵਿੱਚ ਸੰਸਾਰ ਦਾ ਸ਼ੀਸ਼ਾ ਹੈ ਤੇ ਆਪ ਹੀ ਉਸ ਨੂੰ ਦੇਖਦਾ ਹੈ। ਨਿਰਗੁਣ ਤੇ ਸਰਗੁਣ ਸਰੂਪ ਹੈ ਨਾ ਪਰਮਾਤਮਾ। ਜਦੋਂ ਨਿਰੰਕਾਰ ਪਰਮੇਸ਼ਰ ਦਾ ਕੋਈ ਰੂਪ ਰੰਗ ਚੇਨ ਚੱਕਰ ਨਹੀਂ, ਉਸ ਵੇਲੇ ਪਰਮਾਤਮਾ ਨਿਰਗੁਣ ਸਰੂਪ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਨਿਰਗੁਣ ਸਰੂਪ। ਜਦੋਂ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਵੱਸਦਾ ਹੈ, ਦੁਨੀਆ ਵਿੱਚ ਵੱਸਦਾ ਹੈ, ਉਸ ਵੇਲੇ ਇਹਨਾਂ ਮਨੁੱਖਾਂ ਵਿੱਚ ਵੱਸ ਕੇ ਜਦੋਂ ਇਸ ਧਰਤੀ ਤੇ ਜਗਤ ਦੇ ਉੱਤੇ ਸਾਰੀ ਦੀ ਸਾਰੀ ਤ੍ਰੈ ਲੋਕੀ ਤੇ ਸਾਰੀ ਕਾਇਨਾਤ ਤੇ ਸਾਰੀ ਕੁਦਰਤ ਵਿੱਚ ਉਸ ਕਾਦਰ ਦਾ ਵਾਸਾ ਹੈ, ਉਸ ਵੇਲੇ ਸਰਗੁਣ ਸਰੂਪ ਹੈ। ਨਿਰਗੁਣ ਆਪ ਸਰਗੁਣ ਪਿਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਪਰਮੇਸ਼ਰ ਦੀ ਵਡਿਆਈ ਤੇ ਉਹਦਾ ਅਸਚਰਜ ਕੌਤਕ ਹੈ। ਇਸ ਲਈ ਆਪ ਨੜੇ ਹੱਥ ਆਰਸੀ ਆਪੇ ਹੀ ਦੇਖੈ, ਪਰਮੇਸ਼ਰ ਦੇ ਆਪਣੇ ਹੱਥ ਵਿੱਚ ਇਹ ਸਮਝੋ ਇਹ ਸੰਸਾਰ ਦਾ ਸ਼ੀਸ਼ਾ ਹੈ ਤੇ ਆਪ ਹੀ ਇਸ ਨੂੰ ਵੇਖ ਰਿਹਾ ਹੈ। ਆਪੇ ਦੇਖ ਦਿਖਾਏ ਦਾ ਛੇ ਦਰਸ਼ਨ ਭੇਖੈ, ਆਪ ਹੀ ਦੇਖ ਕੇ ਆਪ ਹੀ ਰਚ ਕੇ। ਤੇ ਭਾਈ ਗੁਰਦਾਸ ਜੀ ਕਹਿੰਦੇ ਛੇ ਦਰਸ਼ਨਾਂ ਦੇ ਭੇਖਾਂ ਨੂੰ ਸਾਰੇ ਲੋਕਾਂ ਨੂੰ ਦਿਖਾਉਂਦਾ ਹੈ, ਭਾਵ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਆਪਾਂ ਸੰਸਾਰੀ ਲੋਕ ਦੁਨੀਆਂਦਾਰ ਲੋਕ ਜਿਹੜੇ ਵਿਚਰ ਰਹੇ ਹਾਂ, ਭਾਵ ਸਾਨੂੰ ਪੈਦਾ ਕਰਨ ਵਾਲਾ ਵੀ ਉਹ ਪਰਮੇਸ਼ਰ ਆਪ ਹੈ ਅਤੇ ਸਾਨੂੰ ਤੱਕਣ ਵਾਲਾ ਵੀ ਆਪ ਹੈ, ਰਿਜਕ ਦੇਣ ਵਾਲਾ, ਸਿਰਜਣਾ ਕਰਨ ਵਾਲਾ, ਪਾਲਣ ਪੋਸ਼ਣ ਵਾਲਾ ਆਪ ਹੈ, ਸਾਡੇ ਹਿਰਦੇ ਵਿੱਚ ਬੈਠਣ ਵਾਲਾ ਵੀ ਆਪ ਹੈ, ਸਾਨੂੰ ਚਲਾਉਣ ਵਾਲਾ, ਵਿਖਾਉਣ ਵਾਲਾ, ਸੁਣਾਉਣ ਵਾਲਾ, ਬੁਲਾਉਣ ਵਾਲਾ ਵੀ ਆਪ ਹੈ, ਸਾਰੇ ਦਾ ਸਾਰਾ ਕੁਝ ਕਰਕੇ ਨਾਸ਼ ਕਰਨ ਵਾਲਾ ਵੀ ਆਪ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਆਪੇ ਦੇਖ ਦਿਖਾਏਂਦਾ, ਆਪ ਵੀ ਸਾਨੂੰ ਦੇਖਦਾ ਹੈ ਤੇ ਆਪ ਹੀ ਸਾਨੂੰ ਦਿਖਾਉਂਦਾ ਹੈ। ਜਿਹਾ ਮੂੰਹ ਕਰ ਭਾਲਦਾ ਤੇ ਵੇਹੇ ਲਿਖੈ, ਅੱਗੋਂ ਜਿਹਾ ਕੋਈ ਸੰਸਾਰ ਵਿਖੇ ਮੂੰਹ ਕਰਕੇ ਵੇਖਦਾ ਤਿਹਾ ਹੀ ਲਿਖੇ ਵਿੱਚ ਪੈਂਦਾ ਹੈ, ਹੱਸਦੇ ਹੱਸਦਾ ਦੇਖੀਏ ਸੋ ਰੂਪ ਸਰੇਖੈ, ਹੱਸੇ ਨੂੰ ਹੱਸਦਾ ਨਜ਼ਰ ਆਉਂਦਾ ਹੈ, ਉਸੇ ਰੂਪ ਸ਼ਾਰਖਾ ਦਾ ਪ੍ਰਤੀਬਿੰਬ ਹੋ ਜਾਂਦਾ ਹੈ। ਜਿਵੇਂ ਸ਼ੀਸ਼ਾ ਹੈ, ਸ਼ੀਸ਼ਾ ਵੇਖੀਏ ਨਾ ਆਪਾਂ, ਸ਼ੀਸ਼ੇ ਵਿੱਚ ਤੁਸੀਂ ਹੱਸੋਗੇ ਤੁਹਾਡਾ ਅਗਲਾ ਰੂਪ ਜਿਹੜਾ ਸ਼ੀਸ਼ੇ 'ਚ ਤੁਹਾਨੂੰ ਨਜ਼ਰ ਆ ਰਿਹਾ ਹੱਸਦਾ ਨਜ਼ਰ ਆਊਗਾ, ਭਾਵ ਜਿਹੋ ਜਿਹਾ ਵੇਖੋਗੇ ਉਹੋ ਜਿਹਾ ਤੁਹਾਨੂੰ ਨਜ਼ਰ ਆਊਗਾ। ਰੋਂਦੇ ਦਿਸੇ ਰੋਮਦਾ ਹੋਏ ਨਿਮਕ ਨਮੇਖੈ, ਰੋਂਦੇ ਨੂੰ ਰੋਂਦਾ ਦਿਸਦਾ ਹੈ। ਅੱਖਾਂ ਚਮਕ ਕੇ ਵੇਖੋਗੇ ਤਾਂ ਜਿਹੜਾ ਸ਼ੀਸ਼ੇ 'ਚ ਤੁਹਾਨੂੰ ਰੂਪ ਤੁਹਾਡਾ ਦਿਸ ਰਿਹਾ ਉਹ ਵੀ ਅੱਖਾਂ ਚਮਕ ਰਿਹਾ, ਹੋਏ ਨਿਮਕ ਨਮੇਖੈ। ਧਿਆਨ ਨਾਲ ਸੁਣਿਓ ਬੇਨਤੀ ਜਿਹੜੀ ਆ, ਥੋੜ੍ਹੀ ਜਿਹੀ ਗੰਭੀਰ ਬਾਤ ਆ, ਪਰੰਤੂ ਕਹਿਣਾ ਕੀ ਚਾਹੁੰਦੇ ਭਾਈ ਗੁਰਦਾਸ ਜੀ? ਭਾਈ ਸਾਹਿਬ ਜੀ ਕਹਿ ਰਹੇ ਹਾਂ ਕਿ ਇਹ ਜਿਹੜਾ ਸੰਸਾਰ ਜਗਤ ਹੈ, ਇਹ ਮਨੁੱਖ, ਤੈਨੂੰ ਸੰਸਾਰ ਜਗਤ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ, ਜਿਹੋ ਜਿਹਾ ਸੰਸਾਰ ਤੂੰ ਦੇਖਣਾ ਚਾਹੁੰਦਾ, ਜਿਹੋ ਜਿਹਾ ਸੰਸਾਰ ਤੂੰ ਹੀ ਤੱਕਣਾ ਚਾਹੁੰਦਾ, ਤੈਨੂੰ ਉਦਾਂ ਦਾ ਹੀ ਨਜ਼ਰ ਆਉਂਦਾ। ਜੇ ਤੇਰੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਵੱਸਦੀ ਹੈ ਤੇ ਜਿਨ੍ਹਾਂ ਨੇ ਆਪਣੇ ਅੰਦਰੋਂ ਪਰਮੇਸ਼ਰ ਦੀ ਜੋਤ ਵੇਖੀ ਹੈ, ਉਹ ਜਗਤ ਵਾਲੇ ਪਾਸੇ ਤੱਕ ਕੇ ਵੀ ਕਹਿੰਦੇ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਤੈਨੂੰ ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਨਹੀਂ ਦਿਸੀ, ਆਪਣੇ ਅੰਦਰ ਵੱਸਦੇ ਪਰਮੇਸ਼ਰ ਨਾਲ ਤੂੰ ਸਾਂਝ ਨਹੀਂ ਪਾਈ, ਤੈਨੂੰ ਬਾਹਰੋਂ ਦਿਸਦਾ ਸੰਸਾਰ ਵੀ ਬਗਾਨਾ ਲੱਗਦਾ, ਓਪਰਾ ਲੱਗਦਾ ਹੈ। ਤੂੰ ਜੇ ਅੰਦਰੋਂ ਅੰਤਸ਼ਕਰਨ ਕਰਕੇ ਖੁਸ਼ ਆ, ਤੈਨੂੰ ਸਾਰਾ ਸੰਸਾਰ ਖੁਸ਼ ਹੀ ਨਜ਼ਰ ਆਏਗਾ। ਜੇ ਤੂੰ ਅੰਦਰੋਂ ਰੋ ਰਿਹਾ, ਤੈਨੂੰ ਸਾਰੇ ਰੋਂਦੇ ਹੀ ਨਜ਼ਰ ਆਉਣੇ। ਤੂੰ ਆਪ ਦੁਖੀ ਹੈ, ਤੂੰ ਸਮਝਦਾ ਸਾਰੇ ਦੇ ਸਾਰੇ ਲੋਕ ਦੁਖੀ ਹੈ, ਤੂੰ ਆਪ ਖੁਸ਼ ਆ, ਤੂੰ ਸਮਝਦਾ ਸਾਰੇ ਦੇ ਸਾਰੇ ਸੰਸਾਰ ਦੇ ਲੋਕ ਖੁਸ਼ ਆ। ਤੈਨੂੰ ਆਪਣੇ ਅੰਦਰੋਂ ਪ੍ਰਮਾਤਮਾ ਨਜ਼ਰ ਆਇਆ ਭਾਈ ਸਾਹਿਬ, ਭਾਈ ਕਨ੍ਹਈਆ ਜੀ ਦੀ ਤਰ੍ਹਾਂ, ਉਹ ਫਿਰ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਇਹ ਸੰਸਾਰ ਇਸ ਤਰ੍ਹਾਂ ਦਾ ਹੈ, ਜਿਹਾ ਵੇਖੈ ਤਿਹਾ ਵੇਖ। ਤੂੰ ਜਿਹੋ ਜਿਹਾ ਵੀ ਸੰਸਾਰ ਨੂੰ ਵੇਖਣਾ ਚਾਹੁੰਦਾ ਹੈ ਤੂੰ ਵੇਖ ਸਕਦਾ ਹੈ। ਜਦੋਂ ਤੇਰੇ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ, ਫਿਰ ਤੈਨੂੰ ਰੱਬ ਤੋਂ ਬਿਨਾਂ ਸੰਸਾਰ ਜਗਤ ਵਿੱਚ ਦੂਸਰਾ ਦਿਸਦੇ ਕੋਈ ਨਹੀਂ। ਨਹੀਂ ਤੇਰੇ ਤੇ ਰਹਿਮਤ ਬਖਸ਼ਿਸ਼ ਹੋਈ, ਨਹੀਂ ਤੇਰੀਆਂ ਅੱਖਾਂ ਚ ਗਿਆਨ ਦਾ ਸੁਰਮਾ ਪਿਆ, ਤੈਨੂੰ ਦੁਨੀਆਂ ਚ ਕੋਈ ਆਪਣਾ ਨਜ਼ਰ ਆਉਂਦਾ, ਕੋਈ ਬਗਾਨਾ ਨਜ਼ਰ ਆਉਂਦਾ, ਕੋਈ ਮਿੱਤਰ ਨਜ਼ਰ ਆਉਂਦਾ, ਕੋਈ ਦੁਸ਼ਮਣ ਨਜ਼ਰ ਆਉਂਦਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤਦੇ ਨੇ ਕਿ ਰੋਂਦੇ ਦਿਸੇ ਰੋਮ ਦਾ ਹੋਏ ਨਿਮਖ ਨਵੇਖਿਆ, ਭਾਵ ਕਿ ਜਿਵੇਂ ਸ਼ੀਸ਼ਾ ਹੈ, ਸ਼ੀਸ਼ੇ ਵਿੱਚ ਜਿਹੋ ਜਿਹਾ ਆਪਣਾ ਮੂੰਹ ਵੇਖੇਗਾ ਉਹੋ ਜਿਹਾ ਹੀ ਨਜ਼ਰ ਆਊਗਾ। ਸੰਸਾਰ ਇੱਕ ਸ਼ੀਸ਼ਾ ਹੈ, ਹੱਸਦੇ ਹੋਇਆ ਸ਼ੀਸ਼ਾ ਵੇਖੇਗਾ ਉਹਦੇ ਚ ਤੈਨੂੰ ਆਪਣਾ ਰੂਪ ਹੱਸਦਾ ਨਜ਼ਰ ਆਊ, ਰੋਂਦਾ ਹੋਇਆ ਵੇਖੇਗਾ ਰੋਂਦਾ ਹੋਇਆ ਨਜ਼ਰ ਆਏਗਾ, ਨਿਮਖ ਨਵੇਖਿਆ ਅੱਖਾਂ ਚ ਭੱਕਦਾ ਨਜ਼ਰ ਆਏਗਾ, ਵੇਖੇਗਾ ਸ਼ੀਸ਼ਾ ਅੱਖਾਂ ਝਪਕਦਾ ਹੋਇਆ ਨਜ਼ਰ ਆਏਗਾ। ਇਹ ਸੰਸਾਰ ਇਸ ਤਰ੍ਹਾਂ ਦਾ, ਆਪੇ ਆਪ ਵਰਤਦਾ ਸਤ ਸੰਗ ਵਿਸ਼ੇਖ ਹੈ, ਪਰ ਵਰਤਦਾ ਉਹ ਪਰਮੇਸ਼ਰ ਸਾਰੀਆਂ ਥਾਵਾਂ ਤੇ ਆਪ ਹੀ ਆਪ ਹੈ, ਆਪ ਹੀ ਤੈਨੂੰ ਸੰਸਾਰ ਵਿੱਚ ਚਲਾ ਰਿਹਾ ਹੈ। ਜੇ ਐਸੀ ਮਤ ਲੈਣੀ ਕਿ ਮੈਨੂੰ ਆਪਣੇ ਅੰਦਰੋਂ ਪਰਮੇਸ਼ਰ ਨਜ਼ਰ ਆਵੇ ਤੇ ਮੈਂ ਦੁਨੀਆਂ ਵਿੱਚੋਂ ਵੀ ਪਰਮੇਸ਼ਰ ਵੇਖਾਂ, ਸਤ ਸੰਗ ਵਿਸ਼ੇਖ ਹੈ, ਵਿਸ਼ੇਸ਼ ਜਗ੍ਹਾ ਜਿਹੜੀ ਹੈ ਨਾ ਰੱਬ ਨੂੰ ਵੇਖਣ ਦੀ, ਉਹ ਹੈ ਸਤ ਸੰਗਤ, ਗੁਰੂ ਦੀ ਸੰਗਤ ਵਿੱਚ ਆ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਪਹਾਨ ਕਿਰਨ ਠਰੂਰ ਹੈ। ਇਹ ਸਤ ਸੰਗ ਵਿੱਚ ਹੀ ਉਸ ਪਰਮੇਸ਼ਰ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਭਾਵੇਂ ਪਰਮੇਸ਼ਰ ਤੇਰੇ ਅੰਦਰ ਵੀ ਬੈਠਾ ਹੈ, ਭਾਵੇਂ ਪਰਮਾਤਮਾ ਸਭ ਥਾਈ ਵਿਆਪਕ ਹੈ, ਪਰੰਤੂ ਵਿਸ਼ੇਸ਼ ਰੂਪ ਵਿੱਚ ਜੇ ਮੁਕਤੀ ਦਾ ਦਾਨ ਲੈਣਾ, ਜੇ ਤੂੰ ਸੰਸਾਰ ਭਾਵ ਸਾਗਰ ਤੋਂ ਤਰਨਾ ਚਾਹੁੰਦਾ ਤੇ ਤੂੰ ਚਾਹੁੰਦਾ ਕਿ ਸਾਰੇ ਸੰਸਾਰ ਜਗਤ ਵਿੱਚੋਂ ਮੈਂ ਪਰਮੇਸ਼ਰ ਨੂੰ ਵੇਖਾਂ, ਤਾਂ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਯਤਨ ਕਰ ਸਕਣਾ ਸਾਧ ਸੰਗਤ ਵਿੱਚ ਆ। ਸਤ ਸੰਗਤ ਵਿੱਚ ਆਣ ਕੇ ਤੂੰ ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦਾ, ਕਬੂਲ ਹੋ ਸਕਦਾ ਹੈ। ਦੂਸਰੀ ਵਾਰ ਦੀ ਦੂਸਰੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਵਾਹਿਗੁਰੂ ਮੰਤਰ ਦਾ ਜ਼ਿਕਰ ਕਰਦਿਆਂ ਹੋਇਆਂ ਬੜੇ ਸੁੰਦਰ ਬਚਨ ਆਖ ਰਹੇ ਨੇ। ਜਿਉ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ, ਆਪੇ ਸੁਣ ਸੁਣ ਮਗਨ ਹੋਏ ਆਪੇ ਗੁਣ ਗਾਏ, ਸ਼ਬਦ ਸੁਰਤ ਲਵਲੀਨ ਹੋਏ ਆਪ ਰੀਝ ਰਿਝਾਏ, ਕਥਤਾ ਬਕਤਾ ਆਪ ਹੈ ਸੁਰਤਾ ਲਿਵ ਲਾਏ, ਆਪੇ ਆਪ ਵਿਸਮਾਦ ਹੋਏ ਸਰਬੰਗ ਸਮਾਏ, ਆਪੇ ਆਪ ਵਰਤਦਾ ਗੁਰਮੁਖ ਪਤੀ ਆਏ, ਆਪੇ ਆਪ ਵਰਤਦਾ ਗੁਰਮੁਖ ਪਤੀ ਆਏ। ਜਿਹੜੇ ਵਾਹਿਗੁਰੂ ਮੰਤਰ ਨਾਲ ਸਾਂਝ ਪਾ ਲੈਂਦੇ, ਧਿਆਨ ਦਿਓ ਜੇ ਇਸ ਵਾਰ ਦੇ ਵਿੱਚ, ਇਸ ਪੌੜੀ ਦੇ ਵਿੱਚ, ਇਹਨਾਂ ਬਚਨਾਂ ਚ ਸ਼੍ਰੀਮਾਨ ਭਾਈ ਗੁਰਦਾਸ ਨੇ ਪਰਮਾਤਮਾ ਦੀ ਸਰਬ ਵਿਆਪਕਤਾ ਦਾ ਵੀ ਜ਼ਿਕਰ ਕੀਤਾ। ਸਾਨੂੰ ਚਲਾਉਣ ਵਾਲਾ ਸੰਸਾਰ ਜਗਤ ਵਿੱਚ ਉਹ ਆਪ ਹੈ, ਕਰਨ ਕਰਾਵਨ ਕਰਨੇ ਯੋਗ ਜੋ ਤਿਸ ਭਾਵੈ ਸੋਈ ਹੋਗ। ਪਰ ਇਸ ਗੱਲ ਦਾ ਪਤਾ ਉਸ ਵਕਤ ਲੱਗਦਾ ਜਦੋਂ ਤੁਹਾਡੇ ਮਨ ਹਿਰਦੇ ਚ ਵਾਹਿਗੁਰੂ ਵਸ ਜਾਂਦਾ ਹੈ, ਫਿਰ ਸਮਝ ਆਉਂਦੀ ਹੈ ਕਿ ਹੇ ਨਿਰੰਕਾਰ ਵਾਹਿਗੁਰੂ, ਤੇਰੇ ਤੋਂ ਬਿਨਾਂ ਸੰਸਾਰ ਵਿੱਚ ਕੁਛ ਵੀ ਨਹੀਂ ਹੈ। ਜਿਉ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ, ਜੇਕਰ ਵਾਜਾ ਹੱਥ ਵਿੱਚ ਲੈ ਕੇ ਤੇ ਵਜੰਤਰੀ ਆ ਜਿਹੜਾ ਉਹ ਸਾਰੇ ਰਾਗ ਵਜਾਉਂਦਾ ਹੈ, ਭਾਵ ਜਿਹੜਾ ਵਾਜਾ ਹੈ ਸਾਜ ਹੈ ਉਹ ਤੇ ਵਜਾਉਣ ਵਾਲੇ ਦੇ ਵਸ ਵਿੱਚ ਹੈ ਨਾ, ਕਿਹੜਾ ਰਾਗ ਉਹਨੇ ਵਜਾਉਣਾ, ਆਪਾਂ ਕਿਸ ਦੇ ਵਸ ਚ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਬਚਨ ਹੈ, ਜਿਉ ਜੰਤੀ ਕਹਿ ਵਸ ਜੰਤ, ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਇੱਥੋਂ ਤੱਕ ਬਚਨ ਵਰਤਿਆ ਜੀ, ਹਮ ਤੇਰੇ ਜੰਤ ਤੂੰ ਵਜਾਉਣ ਹਾਰਾ, ਅਸੀਂ ਤੇ ਜੰਤਰ ਹਾਂ, ਜੰਤਰ ਦਾ ਮਤਲਬ ਵਾਜੇ ਸਾਜ, ਵਜਾਉਣ ਵਾਲਾ ਤੂੰ ਆ। ਬੇਨਤੀ ਸੁਣਨੀ, ਭਾਈ ਗੁਰਦਾਸ ਜੀ ਕੀ ਕਹਿ ਰਹੇ, ਜਿਉਂ ਜੰਤਰੀ ਹੱਥ ਜੰਤਰ ਲੈ, ਵਾਜਾ ਵਜਾਉਣ ਵਾਲਾ ਬੰਦਾ ਆਪਣੇ ਹੱਥ ਚ ਲੈ ਕੇ ਸਭ ਰਾਗ ਵਜਾਏ, ਸਾਰੇ ਰਾਗ ਵਜਾਈ ਜਾਏ, ਜਿਹੜਾ ਮਰਜ਼ੀ ਰਾਗ ਛੇੜ ਲਵੇ। ਇਸ ਤਰ੍ਹਾਂ ਪਰਮਾਤਮਾ ਜਿਹੜਾ ਉਹ ਸਾਨੂੰ ਵੀ ਉਹਨੇ ਆਪਣੇ ਹੱਥ ਵਿੱਚ ਰੱਖਿਆ, ਜਿਵੇਂ ਸਾਨੂੰ ਵਜਾਉਂਦਾ, ਹਮ ਤੇਰੇ ਜੰਤ ਤੂੰ ਵਜਾਉਣ ਹਾਰਾ। ਆਪੇ ਸੁਣ ਸੁਣ ਮਗਨ ਹੋਏ, ਆਪੇ ਗੁਣ ਗਾਏ, ਤੇ ਆਪ ਹੀ ਸੁਣ ਸੁਣ ਕੇ ਪ੍ਰਸੰਨ ਹੁੰਦਾ। ਭਾਵ ਅਸੀਂ ਉਹਦੇ ਵਾਜੇ ਉਹਦੇ ਵਜਾਏ ਹੀ ਵੱਜਦੇ ਹਾਂ, ਆਪ ਹੀ ਸਾਨੂੰ ਸੁਣਦਾ ਆ, ਆਪ ਹੀ ਵਜਾਉਂਦਾ ਆ, ਆਪੇ ਸੁਣ ਸੁਣ ਕੇ ਮਗਨ ਹੁੰਦਾ। ਤੇ ਸਾਡੇ ਅੰਦਰ ਬਹਿ ਕੇ ਜੇ ਅਸੀਂ ਰੱਬ ਦੇ ਗੁਣ ਗਾਉਂਦੇ ਤੇ ਗੁਣ ਗਾਉਣ ਵਾਲਾ ਵੀ ਉਹ ਆਪ ਹੈ। ਦੇਖੋ ਕਿੱਥੋਂ ਤੱਕ ਪਰਮਾਤਮਾ ਦੀ ਵਿਆਪਕਤਾ ਦਾ ਜ਼ਿਕਰ ਕਰਦੇ। ਸ਼ਬਦ ਸੁਰਤ ਲੇਵ ਲੀਨ ਹੋਏ, ਆਪ ਰੀਝ ਰਿਝਾਏ। ਫਿਰ ਸ਼ਬਦ ਸੁਰਤ ਦੀ ਤਾਰ ਵਿੱਚ ਮਗਨ ਹੋ ਕੇ ਆਪ ਹੀ ਰੀਝ ਕੇ ਹੋਰਨਾਂ ਨੂੰ ਵੀ ਰਿਝਾਉਂਦਾ ਹੈ, ਹੋਰਨਾਂ ਨੂੰ ਵੀ ਖੁਸ਼ ਕਰਦਾ ਹੈ। ਪਰਮਾਤਮਾ ਹੀ ਸਭ ਥਾਵਾਂ ਤੇ। ਜੇ ਕੋਈ ਵਾਜਾ ਵਜਾ ਰਿਹਾ, ਪਰਮੇਸ਼ੁਰ ਉਹਦੇ ਅੰਦਰ ਬੈਠਾ, ਤੂੰ ਵਜਾ ਰਿਹਾ। ਜੇ ਉਹਦੇ ਕੋਲੋਂ ਕੋਈ ਰਾਗ ਸੁਣ ਕੇ ਰੀਝ ਰਿਹਾ, ਖੁਸ਼ ਹੋ ਰਿਹਾ ਹੈ, ਸਾਹਮਣੇ ਬੈਠਾ, ਰੀਝਣ ਵਾਲਾ ਵੀ ਤੂੰ ਹੈ, ਵਾਜਾ ਵਜਾਉਣ ਵਾਲਾ ਵੀ ਤੂੰ ਹੈ, ਸੁਣਨ ਵਾਲਾ ਵੀ ਤੂੰ ਹੈ। ਕਥਤਾ ਬਕਤਾ ਆਪ ਹੈ, ਸੁਰਤਾ ਲਿਵ ਲਾਏ। ਹੁਣ ਕੋਈ ਕਥਾ ਕਰ ਰਿਹਾ ਹੈ, ਕਥਾ ਕਰਨ ਵਾਲਾ ਕੌਣ ਹੈ? ਉਹਦੇ ਅੰਦਰ ਵੀ ਤੂੰ ਵੱਸਦਾ, ਉਹਦੇ ਅੰਦਰ ਬੈਠ ਕੇ ਕਥਾ ਕਰ ਰਿਹਾ। ਬਕਤਾ ਬੋਲਣ ਵਾਲਾ, ਬੁਲਾਉਣ ਵਾਲਾ ਕੌਣ ਹੈ? ਤੂੰ। ਕਥਾ ਕਰਨ ਵਾਲੇ ਦੇ ਅੰਦਰ ਕਥਤਾ ਬਕਤਾ, ਕਥਤਾ ਦਾ ਅਰਥ ਹੁੰਦਾ ਕਥਨ ਕਰਨਾ, ਬਕਤਾ ਦਾ ਅਰਥ ਹੁੰਦਾ ਬੋਲਣ ਵਾਲਾ। ਪਰਮੇਸ਼ੁਰ ਕੋਈ ਤੇਰੀ ਸਿਫਤ ਸਲਾਹ ਦੀ ਕਥਾ ਕਰ ਰਿਹਾ, ਕੋਈ ਮੂੰਹ ਤੋਂ ਰਸਨਾ ਤੋਂ ਤੇਰੀ ਵਡਿਆਈ ਦੇ ਬੋਲ ਬੋਲ ਰਿਹਾ। ਕੌਣ ਬੋਲ ਰਿਹਾ ਹੈ? ਵਡਿਆਈ ਵੀ ਤੇਰੀ ਤੇ ਉਹਦੇ ਅੰਦਰ ਬਹਿ ਕੇ ਬੋਲਣ ਵਾਲਾ ਵੀ ਤੂੰ। ਕਥਾ ਵੀ ਪਰਮੇਸ਼ੁਰ ਤੇਰੀ ਹੋ ਰਹੀ ਹੈ ਤੇ ਕਥਾ ਕਰਨ ਵਾਲਾ ਕੌਣ? ਤੂੰ ਅੰਦਰ ਬੈਠਾ। ਤੇ ਜਿਹੜੇ ਸਾਹਮਣੇ ਬੈਠੇ ਕਥਾ ਸੁਣ ਰਹੇ ਆ, ਕਥਾ ਕਰਨ ਵਾਲੇ ਦੇ ਬੋਲ ਸੁਣ ਰਹੇ ਆ, ਸੁਣਨ ਵਾਲਿਆਂ ਵਿੱਚ ਕੌਣ? ਤੂੰ। ਇਹਦਾ ਮਤਲਬ ਸੁਣਨ ਵਾਲਾ ਕੌਣ ਹੈ ਫਿਰ? ਤੂੰ ਹੀ ਬੋਲਣ ਵਾਲਾ, ਤੂੰ ਹੀ ਬੁਲਾਉਣ ਵਾਲਾ ਤੇ ਪਰਮੇਸ਼ੁਰ ਤੂੰ ਹੀ ਸੁਣਨ ਵਾਲਾ। ਇਹ ਹੈ ਇਸ ਦਾ ਭਾਵ। ਫਿਰ ਪੰਕਤੀ ਆਪ ਜੀ ਨਾਲ ਸਾਂਝੀ ਕਰਦੇ ਹਾਂ। ਸਤ ਸੰਗਤ, ਭਾਈ ਗੁਰਦਾਸ ਜੀ ਕਹਿਣ ਲੱਗੇ, ਕਥਤਾ ਬਕਤਾ ਆਪ ਹੈ, ਕਥਨ ਕਰਨ ਵਾਲਾ ਵੀ ਤੂੰ ਆਪ, ਕਥਾ ਕਰਨ ਵਾਲਾ ਵੀ ਆਪ, ਬਕਤਾ ਬੋਲਣ ਵਾਲਾ ਵੀ ਆਪ, ਗਿਆਨਵਾਨ ਹੋ ਕੇ ਵਡਿਆਈ ਕਰਨ ਵਾਲਾ ਵੀ ਆਪ, ਸੁਰਤਾ ਲਿਵ ਲਾਏ। ਸੁਰਤਾ ਲਿਵ ਲਾਏ ਦਾ ਮਤਲਬ ਸਰੋਤਾ ਹੋ ਕੇ ਤੂੰ ਸੁਣਨ ਵਾਲਾ ਵੀ ਆਪ ਹੈ। ਲਿਵ ਲਾਏ, ਜੇ ਕੋਈ ਤੇਰੇ ਚਰਨਾਂ ਨਾਲ ਤੇਰੀ ਵਡਿਆਈ ਕਰਦਿਆਂ ਲਿਵ ਤੇਰੇ ਨਾਲ ਜੋੜਦਾ, ਕੋਈ ਸੁਣਨ ਵਾਲਾ ਤੇਰੇ ਨਾਲ ਲਿਵ ਤੇ ਸੁਰਤ ਜੋੜਦਾ, ਲਿਵ ਲਾਉਣ ਵਾਲਾ ਵੀ ਤੂੰ। ਆਪਣੇ ਨਾਲ ਹੀ ਲਿਵ ਲਾਉਣੀ ਆ ਤੇ ਲਿਵ ਲਾਉਣ ਵਾਲਾ ਵੀ ਤੂੰ। ਭਾਵ ਤੇ ਜਿਹੜੇ ਤੈਨੂੰ ਜਪਦੇ ਆ ਉਹਨਾਂ ਅੰਦਰ ਬਹਿ ਕੇ ਜਪ ਵੀ ਰਿਹਾ ਹੈ ਤੇ ਜਪਦੇ ਵੀ ਤੈਨੂੰ ਹੀ ਨੇ, ਆਪ ਹੀ ਜਪਾ ਰਿਹਾ ਹੈ। ਏਦਾਂ ਪਰਮਾਤਮਾ ਤੋਂ ਸੰਸਾਰ ਚ ਵਿਆਪਕ ਹੈ। ਆਪੇ ਆਪ ਵਿਸਮਾਦ ਹੋਏ, ਸਰਬੰਗ ਸਮਾਏ। ਗੱਲ ਕੀ? ਆਪ ਹੀ ਆਪ ਅਸਚਰਜ ਰੂਪ ਹੋ ਕੇ ਸਾਰਿਆਂ ਅੰਗਾਂ ਦੇ ਵਿੱਚ ਤੂੰ ਹੀ ਸਮਾ ਰਿਹਾ ਹੈ। ਸਾਰੇ ਅੰਗਾਂ ਚ ਭਾਵ ਸਾਰੇ ਸਰੀਰਾਂ ਵਿੱਚ ਤੂੰ ਹੀ ਸਮਾ ਰਿਹਾ। ਸਰੀਰਾਂ ਚ ਕਿਵੇਂ? ਸਰਬੰਗ ਸ਼ਬਦ ਵਰਤਿਆ ਨਾ, ਸਰਬੰਗ ਸਮਾਏ, ਸਾਰਿਆਂ ਅੰਗਾਂ ਵਿੱਚ ਤੂੰ ਹੀ ਸਮਾ ਰਿਹਾ ਹੈ। ਮਤਲਬ ਕੋਈ ਅੱਖਾਂ ਨਾਲ ਤੱਕਦਾ ਹੈ ਤੇ ਪਰਮੇਸ਼ੁਰ ਤੂੰ ਹੀ ਵੇਖ ਰਿਹਾ, ਕਿਉਂਕਿ ਤੇਰੀ ਜੋਤ ਹੈ ਨਾ ਅੰਦਰ। ਜਦੋਂ ਤੇਰੀ ਜੋਤ ਨਿਕਲ ਜਾਂਦੀ ਫਿਰ ਤੇ ਅੱਖਾਂ ਤੱਕਦੀਆਂ ਨੇ। ਜਦੋਂ ਤੇਰੀ ਜੋਤ ਨਿਕਲ ਜਾਂਦੀ ਕੰਨ ਉਹੀ ਹੋਏ ਸੁਣਦੇ ਨਹੀਂ। ਜਦੋਂ ਤੇਰੀ ਜੋਤ ਨਿਕਲ ਜਾਂਦੀ ਸਾਡੇ ਅੰਦਰੋਂ ਦਿਲ ਉਹੀ ਹੈ ਧੜਕਦਾ ਨਹੀਂ। ਜਦੋਂ ਪਰਮੇਸ਼ੁਰ ਤੇਰੀ ਜੋਤ ਨਿਕਲ ਜਾਂਦੀ, ਨਬਜ਼ਾਂ ਉਹੀ ਨੇ ਜਿਹੜੀਆਂ ਚੱਲਦੀਆਂ ਨੇ, ਜ਼ਬਾਨ ਉਹੀ ਹੈ ਜਿਹੜੀ ਬੋਲਦੀ ਨਹੀਂ, ਫਿਰ ਬੁਲਾਉਣ ਵਾਲਾ ਕੌਣ ਹੋਇਆ? ਤੂੰ। ਤੇਰੀ ਜੋਤ ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਹੈ। ਪਾਤਸ਼ਾਹ ਬਾਣੀ ਚ ਕਹਿੰਦੇ, ਬੰਦਿਆ ਜੇ ਤੂੰ ਕਹਿੰਦਾ ਨਾ ਮੈਂ ਕੁਛ ਕਰ ਸਕਦਾ, ਜਦੋਂ ਪਰਮਾਤਮਾ ਦੀ ਜੋਤ ਤੇਰੇ ਅੰਦਰੋਂ ਨਿਕਲ ਜਾਂਦੀ ਹੈ ਉਸ ਵੇਲੇ ਕੁਛ ਕਰਕੇ ਵਿਖਾ। ਇਹਦਾ ਭਾਵ ਜੇ ਉਸ ਵਕਤ ਤੂੰ ਕੁਛ ਨਹੀਂ ਕਰ ਸਕਦਾ ਤੇ ਤੇਰੇ ਵੱਸ ਕੁਝ ਨਹੀਂ। ਸਰਬੰਗ ਸਮਾਏ, ਸਾਰੇ ਅੰਗਾਂ ਚ ਤੂੰ ਹੀ ਸਮਾਇਆ। ਅੱਖਾਂ ਵੇਖਦੀਆਂ ਨੇ, ਤੂੰ ਅੱਖਾਂ ਦੁਆਰਾ ਵੇਖ ਰਿਹਾ। ਕਿਸੇ ਇਨਸਾਨ ਦੇ ਕੰਨ ਸੁਣ ਰਹੇ ਨੇ, ਤੂੰ ਸੁਣ ਰਿਹਾ ਹੈ ਅੰਦਰ ਬੈਠਾ। ਰਸਨਾ ਬੋਲਦੀ ਹੈ, ਤੂੰ ਬੋਲ ਰਿਹਾ ਹੈ ਅੰਦਰ ਬੈਠਾ। ਚੱਲ ਰਹੇ ਹਾਂ, ਫਿਰ ਰਹੇ, ਕੋਈ ਕਿਰਤ ਕੰਮ ਕਰਦੇ ਹਾਂ, ਸਭ ਤੇਰੀ ਵਡਿਆਈ ਹੈ। ਤੂੰ ਹੀ ਸਾਰਿਆਂ ਦੇ ਅੰਦਰ ਬੈਠਾ ਸਾਨੂੰ ਚਲਾ ਰਿਹਾ ਹੈ। ਕਿਉਂਕਿ ਅਖੀਰਲੀ ਪੰਕਤੀ ਚ ਕਹਿੰਦੇ ਨੇ, ਆਪੇ ਆਪ ਵਰਤਦਾ ਗੁਰਮੁਖ ਪਤੀ ਆਏ। ਪਰਮੇਸ਼ੁਰ ਆਪ ਹੀ ਆਪ ਸਾਰੇ ਸੰਸਾਰ ਵਿੱਚ ਤੂੰ ਵਰਤ ਰਿਹਾ ਹੈ, ਪਰ ਇਹ ਪ੍ਰਤੀਤ, ਇਹ ਵਿਸ਼ਵਾਸ, ਇਹ ਭਰੋਸਾ ਗੁਰਮੁਖ ਜਨਾਂ ਨੂੰ ਹੀ ਆਉਂਦਾ ਹੈ। ਇਸ ਗੱਲ ਦੀ ਸਮਝ ਗੁਰਮੁਖ ਜਨਾਂ ਨੇ ਲੱਗੀ ਹੈ, ਭਾਵ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਨੇ, ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜਨ ਵਾਲੇ ਨੇ, ਉਹਨਾਂ ਨੂੰ ਇਹ ਸਮਝ ਪੈਂਦੀ ਹੈ ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ, ਸਤਿਗੁਰੂ ਵਾਲੇ ਪਾਸੇ ਜਿਨ੍ਹਾਂ ਦਾ ਮੁੱਖ ਹੈ, ਉਹਨਾਂ ਨੂੰ ਹੀ ਇਸ ਗੱਲ ਦੀ ਸਮਝ ਪਈ ਹੈ ਕਿ ਪਰਮੇਸ਼ਰ ਤੂੰ ਸਾਰਿਆਂ ਦੇ ਵਿੱਚ ਵਿਆਪਕ ਹੈ, ਤੂੰ ਸਾਰਿਆਂ ਦੇ ਅੰਦਰ ਵੱਸਦਾ ਆ। ਇਸ ਲਈ ਜੇ ਪਰਮਾਤਮਾ ਦੀ ਸਰਬ ਵਿਆਪਕਤਾ ਨੂੰ ਤੱਕਣਾ ਹੈ ਫਿਰ ਗੁਰੂ ਦੀ ਸ਼ਰਨ ਪੈਣਾ ਪਏਗਾ। ਹੈ ਉਹ ਆਪ ਹੀ ਆਪ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ, ਸਭ ਥਾਵਾਂ ਤੇ ਕਰਨ ਕਰਾਉਣ ਵਾਲਾ ਵੀ ਉਹ ਆਪ, ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ। ਇਸ ਲਈ ਕਿਸੇ ਹੋਰ ਦੀ ਓਟ ਤੇ ਕਿਸੇ ਹੋਰ ਦਾ ਪਰਨਾ ਸਹਾਰਾ ਲੈਣਾ ਛੱਡ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਨੁੱਖ ਕਹਿ ਕਿਛ ਨਹੀਂ ਹੱਥ। ਕਿਉਂਕਿ ਮਨੁੱਖ ਦੇ ਹੱਥ ਚ ਕੀ ਆ, ਅਸੀਂ ਤੇ ਉਹਦੇ ਜਨਤਿਆਂ, ਉਹ ਵਜਾਵਣ ਹਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਐਸਾ ਪਰਮੇਸ਼ਰ ਨਿਰੰਕਾਰ ਵਾਹਿਗੁਰੂ, ਉਹਦੇ ਨਾਲ ਸਾਡੀ ਸਾਂਝ ਬਣ ਜਾਏ, ਫਿਰ ਅਸੀਂ ਗੁਰੂ ਦੀ ਸ਼ਰਨ ਪੈ ਕੇ ਜਦੋਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਫਿਰ ਪਤਾ ਲੱਗੇਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਸਮਝ ਪਊਗੀ ਸਭੈ ਕੱਟ, ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰਹੀ ਹੈ।